तेरे शरण सागर मेरे गुरु गोपाल कर कृपा नानक गुण गावे रखो शरण साड़ी जी
थाए।
सबना का दाता कर्म विदाता ओ सबना का दाता 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 सबना का दाता कर्म विदाता सबना का दाता कर्म विदाता दुख विसारण हार जियो दुख विसारण हार जियो दुख विसारण हार स्वामी स्वामी हे स्वामी हे स्वामी 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 Swami, Swami, Sapna ka data, karm vidata, dukh visaran har jiyo. दुख विसारण हर स्वामी किता जाका होवे किता जाका होवे कोट कोटन पर पापा के रे एक घड़ी में होवे एक घड़ी में होवे हंस से हंसा बग से बगा हंस से हंस से हंस से हंस से हंस भग से कट कट कर बेचार जियो सपना का दाता कर्म विदाता सबना का दाता सबना का दाता दाता data 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 sapna ka data karm vidata sapna सबना का दाता 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 सबना का दाता दाता सब न का दाता दाता हे दाता दाता data 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 data. सब नगदा कर्म नादा दुर्ग शरण हर जियो शरण हर जियो शरण हर जियो शरण हर जियो. सब नका दाता कर्म विदाता data 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 sabna ka data karm vidata dukh visaran har jiyo dukh visaran har jiyo. हंस से हंसा बग से बगा कट कट करे विचार जियो तू सबना का दाता कर्म विदाता. सबना का दाता कर्म विदाता दुख विसारण हार जियो दुख विसारण हार जियो. तू सब ने थाए जिथे हो जा सबने पाए तू सबने पाए. बाबा ए लेखा लिख जान बाबा ए लेखा लिख जान. बाबा ए लिखा लिख जान बाबा ने लिखा लिख जान. जिथे लेखा मंगिए जिथे जिथे लेखा मंगिए
ਤਿੱਥੇ ਹੋਏ ਸੱਚਾ ਨਿਸ਼ਾਨ ਪਾਵੇ ਲਿਖਾ ਲਿਖ ਜਾਣ ਪਾਵੇ ਲਿਖਾ ਲਿਖ ਜਾਣ ਜਾਲ ਮਸ ਮਸ ਕਰ ਮਤ ਕਾਗਤ ਕਰ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲੇਖ ਵਿਚਾਰ ਲਿਖ ਨਾਮ ਸਰਾਇ ਲਿਖ ਲਿਖ ਨਾਮ ਸਲਾ ਲਿਖ ਲਿਖ ਅੰਤ ਨ ਪਾਰ ਬਾਬਾ ਲਿਖਾ ਲਿਖ ਜਾਣ ਬਾਬਾ ਲਿਖਾ ਲਿਖ ਜਾਣ ਬਾਬਾ ਲਿਖ ਜਾਣ ਜਿੱਥੇ ਲੇਖ ਮੰਗੀਏ ਜਿੱਥੇ ਲੇਖ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਬਾਬਾ ਲਿਖਾ
ਬਾਬਾ ਲਿਖਾ ਲਿਖ ਜਾਣ ਲਿਖ ਜਾਣ ਲਿਖ ਜਾਣ ਹੋ ਲਿਖ ਜਾਣ ਹੇ ਲਿਖਾ ਲਿਖ ਜਾਣ ਜਿੱਥੇ ਮਿਲੇ ਵਡਿਆਈਆਂ ਸਤ ਖੁਸ਼ੀਆਂ ਸਦ ਚਾਓ ਸਦ ਖੁਸ਼ੀਆਂ ਸਦ ਚਾਓ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ
तिन मुख टिके निकले, जिन मन सच्चा नाम, जिन मन सच्चा नाम। कर्म मिले ता पाइए, कर्म मिले ओ कर्म मिले ता पाइए, नहीं गली दुआ बाबा के लिख जान, बाबा रेखा लिख जान, जिथे लेखा मांगिए, जिथे निशान, पावे लेखा लिख जान, बाबा के लेखा लिख जान।
परम सत्कार योग गुरु महाराज जी दी पवित्र हजूरी विच जितने भी प्राणी चल के आए हैं, गुरु बाबा जी दी बाणी दी विचार उपदेश सुनन नू प्राप्त होएगी, जिस दे नाल इस मन दी अवस्था दे विच फर्क पैंदा है। इस मन दी अवस्था दी तब्दीली हुंदी है। इस मन दी अवस्था जो है उस दे विच अकाल वाहिगुरु दी जोत, उस दे प्रकाश दा वादा हुंदा है। ऐसे फायदे हैं, लेकिन ये फायदे संसारी लोगां नूं समझ नहीं आ सकते। संसारी लोग ना सिर्फ पैसे दी दुनिया दे विच ही फायदा या नुकसान समझते हैं, क्योंकि ये अंदर दी गल है और फायदा जो है मानसिक अवस्था दे विच है। और अवस्था का गाहक जो है वह दुनिया दे विच कोई कोई विरला विरला ही है। इस करके गुरु जी ने भी बाणी दे विच अनेकां शब्दों दे विच यही आख्या है जग में उत्तम कंड ही है विरले केई के, कोई कोई है कोई विरला है। ਕਿਤਨੀ ਅਸਚਰਜ ਗੱਲ ਹੈ। ਜਦੋਂ ਗੁਰੂ ਮਹਾਰਾਜ ਨੇ ਬਾਣੀ ਲਿਖੀ ਉਦੋਂ ਵੀ ਗੁਰੂ ਮਹਾਰਾਜ ਇਸ ਗੱਲ ਨੂੰ ਆਪ ਜਾਣਦੇ ਸਨ, ਇਸ ਗੱਲ ਨੂੰ ਜਾਣਦੇ ਸਨ ਕਿ ਉਹਨਾਂ ਦੀ ਇਹ ਜਿਹੜੀ ਸਿੱਖਿਆ ਹੈ, ਉਹਨਾਂ ਦੀ ਜਿਹੜੀ ਇਹ ਮਤ ਹੈ, ਇਹ ਸਾਰਿਆਂ ਨੇ ਨਹੀਂ ਲੈਣੀ। ਗੁਰਬਾਣੀ ਰਚੀ ਵੀ ਪੰਜਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਕੰਪਾਇਲ ਕਰਕੇ ਅਰੇਂਜ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਵੀ ਬੰਨ੍ਹੀ। ਦਸਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਗੁਰਤਾ ਗੱਦੀ ਵੀ ਦਿੱਤੀ। ਤੁਰੋਂ ਇਹ ਬਾਣੀ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਦੀ ਜਿਵੇਂ ਜਲ ਦਾ ਚਸ਼ਮਾ ਵਹਿੰਦਾ ਹੈ ਇਸ ਤਰ੍ਹਾਂ ਵਹੀ। ਭਾਵ ਕਿ ਗੁਰਬਾਣੀ ਨੂੰ ਉਚਾਰਨ ਵਾਲੇ ਜਿਸ ਤਰ੍ਹਾਂ ਕੋਈ ਕਿਸੇ ਚੀਜ਼ ਦਾ ਕ੍ਰੀਏਟਰ ਹੈ ਲੇਕਿਨ ਡਿਊਰਿੰਗ ਦਾ ਕ੍ਰੀਏਸ਼ਨ ਉਸ ਕ੍ਰੀਏਟਰ ਨੂੰ ਪਤਾ ਹੈ ਕਿ ਇਸ ਦੇ ਵਿੱਚ ਬਹੁਤਿਆਂ ਨੇ ਇੰਟਰਸਟਿਡ ਨਹੀਂ ਹੋਣਾ। ਸੋ ਇਹ ਮਾਸਸ ਦੀ ਚੀਜ਼ ਨਹੀਂ ਹੈ, ਜਿਸ ਕਰਕੇ ਉਹਨਾਂ ਨੇ ਬਾਣੀ ਉਚਾਰੀ ਵੀ ਲੇਕਿਨ ਇਸ ਫੈਕਟ ਤੋਂ ਆਪ ਹੀ ਜਾਣੂ ਸਨ, ਜਿਸ ਕਰਕੇ ਗੁਰੂ ਜੀ ਨੇ ਲਿਖਿਆ ਕਿ ਗੁਰੂ ਕੀ ਸਿੱਖ ਕੋ ਵਿਰਲਾ ਲੇ। ਗੁਰੂ ਕੀ ਸਿੱਖ ਕੋ ਵਿਰਲਾ ਲੇਵੇ, ਬੇਸ਼ੁਮਾਰ ਲੋਕ ਜੋ ਹਨ ਉਹ ਆਪਣੇ ਆਪ ਨੂੰ ਇਸ ਵਿਚਾਰ ਨਾਲ, ਇਸ ਗਿਆਨ ਦੇ ਨਾਲ ਰਿਲੇਟਡ ਸਮਝਦੇ ਹਨ। ਲੇਕਿਨ ਇਸ ਗਿਆਨ ਦੇ ਵਿੱਚ ਸ਼ੌਕ ਰੱਖਣ ਵਾਲਾ, ਗੁਰੂ ਜੀ ਆਖਦੇ ਹਨ ਗੁਰ ਕੀ ਸਿੱਖ ਕੋ ਵਿਰਲਾ ਲੇਵੇ। ਬੇਅੰਤ ਸ਼ਬਦ ਐਸੇ ਹਨ। ਇਸ ਦਾ ਅਰਥ ਇਹ ਹੋਇਆ ਕਿ ਲੱਖਾਂ ਗੁਰਦੁਆਰੇ, ਲੱਖਾਂ ਨਹੀਂ ਸ਼ਾਇਦ ਕਰੋੜਾਂ ਹੋਣਗੇ, ਉਹ ਵੀ ਇਨਸਾਨ ਦੇ ਮਨ ਦਾ ਇੱਕ ਸ਼ੁਗਲ ਹੈ, ਉਹ ਵੀ ਇਨਸਾਨ ਦੀ ਹੋਂ ਦੇ ਵਿੱਚੋਂ ਪੈਦਾ ਹੋਈ ਹੋਈ ਪੈਦਾਵਾਰ ਹੈ। ਕਿਉਂਕਿ ਉਹ ਲੋਕ ਵੀ ਬਾਹਰ ਮੁਖੀ ਜਿਤਨੇ ਕੰਮ ਹਨ ਉਹਨਾਂ ਦੇ ਵਿੱਚ ਤਾਂ ਇੰਟਰਸਟਿਡ ਹੋਣਗੇ, ਪਰੰਤੂ ਜਦੋਂ ਗੁਰਬਾਣੀ ਦੀ ਗੱਲ, ਗੁਰਬਾਣੀ ਡਿਸਕਸ ਕੀਤੀ ਜਾਏ, ਗੁਰਬਾਣੀ ਵਿਚਾਰੀ ਜਾਏ, ਗੁਰਬਾਣੀ ਸੁਣੀ ਸੁਣਾਈ ਜਾਏ, ਉਦੋਂ ਉਹ ਵੀ ਨਜ਼ਰ ਨਹੀਂ ਆਉਂਦੇ। ਕਿਤਨੀ ਹੈਰਾਨੀ ਦੀ ਗੱਲ ਹੈ। ਸੋ ਗੁਰੂ ਜੀ ਨੇ ਸੱਚ ਹੀ ਆਖਿਆ ਕਿ इस बाणी का जो गाहक है वह कोई 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 विरला है, बाकी सारी जो है गुरु जी कहते हैं देखा देखी, देखा देखी। इसकी विचार ही नहीं अच्छी लगती, नॉर्मल ह्यूमन माइंड नू, नॉर्मल ह्यूमन माइंड नू, एवरेज ह्यूमन माइंड नू, ता इसकी जिहड़ी विचार है उही नहीं चंगी लगेगी। टेस्ट करके देख लिया जाए, गुरु बाबा जी बाणी च आखते हैं एक कुटुंब सब जी के बंधना भाई, किंतु ये जरा कुटुंब है ऐ भाई, ये जरा कुटुंब है ये सारे ही इस रूह दे लई बंधन है। नॉर्मल एवरेज मन नूं तां इन्नी गल भी नहीं चंगी लगनी, दसो चंगी लग सकती? दास ने पिछे जे इंडिया दे विच भी कीर्तन कीते, उन्हां कीर्तना दे विच ये टॉपिक लिया कि दसो किस गल दे नाल तुसी आसानी नाल सहमत हो सकते हो। असी बाणी दियां पंक्तियां कोट करांगे, गुरबाणी दियां पंक्तियां सुनावांगे, सबना नूं आख्या कि सुनदे जाओ, नाल नाल अपने मन नूं पुछना कि ये गल तुहानूं फबदी है, ये गल तुहानूं जचदी है, तुसीं इस नाल एग्री करन नूं तैयार हो। एक कुटुंब सब जी के बंधना पाई, परम पूला संसार। मात पिता भाई सुत बनता, यही कुटुंब है इंसान का। मात पिता भाई सुत बनता, ये पंज हैं। लेकिन गुरु जी का जिहड़ा व्यू है, उस व्यू दे विच उन्होंने यह आख्या है कि शिकारियां ने चोगा खिला रहा होया हुंदा, पंछी आके चोगा चुगन लग जाते हैं। जो चोगा चुगन लग जाते हैं तो शिकारी उन्हां उत्ते जाल पा दिंदा है। तो वो जिहड़ा दरअसल वो चोगा वो चुगदे सन, उन्हां नूं नहीं सी पता कि वह तो उन्होंने फसाउण का इंतजाम किया गया, वह तो माया है। कोई 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 पूजनीक आत्मा, कोई कोई विरली आत्मा, कोई कोई भागशील आत्मा, इतनी उची आत्मा जिहड़ी इन्हां विचारां नूं नमस्कार करे कि यह तत् दा ज्ञान है, यह फरेब नहीं है, यह झूठे सुपने नहीं दिखाए जा रहे, इत्थे कोई वो नॉनसेंस जी प्रोस्पैरिटी की गल नहीं की जा रही, सक्सैस की गल नहीं की जा रही, इत्थे रियलिटी की गल की जा रही। कोई सब्ज बाग नहीं दिखाया जा रहा है, गुरु जी ये कहते हैं कि जिवें शिकारी पंछियां नूं पकड़न दे लई चोगा सिट के परमाउंदा है, ਭਰਮਾਉਂਦਾ ਹੀ ਹੈ ਨਾ। ਉਹ ਭਰਮ ਚ ਪੈ ਜਾਂਦੇ ਹਨ, ਭੁਲੇਖੇ ਭੁਲੇਖਾ ਖਾ ਜਾਂਦੇ ਹਨ ਕਿ ਇਹ ਛਕਣ ਲਈ ਪਦਾਰਥ ਪਿਆ ਹੈ, ਚੋਗਾ ਹੈ, ਖੁਰਾਕ ਹੈ। ਲੇਕਿਨ ਉਹ ਤਾਂ ਸ਼ਰਾਰਤ ਹੁੰਦੀ, ਉਹ ਤਾਂ ਮਾਇਆ ਦਾ ਇੱਕ ਟ੍ਰੈਪ ਹੈ, ਮਾਇਆ ਦਾ ਇੱਕ ਟ੍ਰਿਕ। ਔਰ ਜਦੋਂ ਚੋਗਾ ਚੁੱਕਦੇ ਹਨ, ਦਾਣੇ ਚੁੱਕਦੇ ਹਨ, ਉਹ ਜਾਲ ਪਾ ਦਿੰਦੇ। ਇਹ ਗੱਲ ਜਿਹੜੀ ਗੁਰੂ ਮਹਾਰਾਜ ਨੇ ਬਾਣੀ 'ਚ ਲਿਖੀ, ਹੁਣ ਦੱਸੋ ਇਸ ਦੇ ਨਾਲ ਸਹਿਮਤ ਹੋਣਾ ਕੋਈ ਆਸਾਨ ਜਿਹੀ ਗੱਲ ਹੈ? ਇਸ ਨਾਲ ਸਹਿਮਤ ਹੋਣਾ ਸੌਖੀ ਜਿਹੀ ਗੱਲ? ਐਸੀ ਵਿਚਾਰ ਨੂੰ ਗੁਰੂ ਮੰਨਣਾ ਆਮ ਬੰਦੇ ਦਾ ਕੰਮ ਤਾਂ ਨਹੀਂ ਹੋ ਸਕਦਾ। ਹੁਣ ਪੰਕਤੀ ਤਾਂ ਉਹਨਾਂ ਨੇ ਇਹੀ ਲਿਖੀ ਹੈ, ਮਾਤ ਪਿਤਾ ਭਾਈ ਸੁੱਤ ਬੰਤਾ ਪੰਜ ਲਿਖੇ। ਇਹ ਕਹਿੰਦੇ ਚੋਗਾ ਹੈ, ਇਹ ਚੋਗਾ ਹੈ, ਚੂਗਾ ਹੈ ਚੋਗ, ਆਨੰਦ ਸਿਓ ਜੁਗਤਾ, ਆਨੰਦ ਦੇ ਨਾਲ ਬੜੇ ਬੜੇ ਤਰੀਕਿਆਂ ਦੇ ਨਾਲ ਗੁਰੂ ਜੀ ਕਹਿੰਦੇ ਹਨ ਇਸ ਚੋਗੇ ਨੂੰ ਚੁਗਣ ਲੱਗਾ ਹੈ, ਚੋਗਾ ਚੁਗ ਰਿਹਾ ਹੈ। ਔਰ ਇਸ ਚੋਗੇ ਦੇ ਵਿੱਚ ਹੀ ਇਹ ਚੋਗਾ ਹੀ ਉਸਦੇ ਲਈ ਜਾਲ ਬਣ ਗਿਆ, ਫਿਰ ਇਹ ਚੋ ਨਿਕਲ ਨਾ ਸਕਿਆ। ਔਰ ਜਦੋਂ ਨਿਕਲ ਨਾ ਸਕਿਆ ਇਸ ਦੇ ਵਿੱਚੋਂ, ਕੋਈ ਕੋਈ ਬਹਾਦਰ ਹੁੰਦਾ ਹੈ। ਪੂਜਨੀਕ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਸ਼ਾਦੀ ਵੀ ਹੋ ਗਈ, ਇੱਕ ਪੁੱਤਰ ਵੀ ਹੋਇਆ, ਲੇਕਿਨ ਪੂਰਵਲੇ ਜਨਮਾਂ ਦੀ ਭਗਤੀ ਦੇ ਕਾਰਨ ਸੰਸਕਾਰ ਐਸੇ ਸਨ ਕਿ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਚਰਨਾਂ 'ਚ ਦਰਸ਼ਨ ਕਰਨ ਲਈ, ਦੀਕਸ਼ਿਤ ਹੋਣ ਲਈ ਗਏ। ਉਹਨਾਂ ਨੇ ਅੰਮ੍ਰਿਤ ਛਕਾਇਆ, ਨਾਮ ਦੀ ਜੁਗਤੀ ਬਖਸ਼ੀ। ਲੇਕਿਨ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਬਾਬਾ ਕਰਮ ਸਿੰਘ ਜੀ ਮਹਾਰਾਜ ਨੂੰ ਕਿ ਮਹਾਰਾਜ ਹੁਣ ਇਹ ਚੀਜ਼ ਵੀ ਮੈਨੂੰ ਵਿਘਨ ਲੱਗਦੀ ਹੈ। ਕਿਹੜੀ ਚੀਜ਼? ਇਹ ਜਿਹੜਾ ਟੱਬਰ ਹੈ, ਪਰਿਵਾਰ ਹੈ, ਪਤਨੀ ਹੈ, ਇਹ ਬੱਚਾ ਹੈ, ਇਸ ਦੇ ਵਿੱਚੋਂ ਨਿਕਲਣਾ ਤਾਂ ਕੁਛ ਨਹੀਂ ਹੈ। ਬਹੁਤ ਸਾਰਾ ਸਮਾਂ ਮੇਰਾ ਜਿਹੜਾ ਹੈ ਉਹ ਇਸ ਦੀ ਦੇਖਭਾਲ, ਚਿੰਤਾ, ਫਿਕਰ ਕਰਦਿਆਂ ਹੀ ਨਿਕਲ ਜਾਣਾ। ਉਹ ਕਹਿੰਦੇ ਫਿਰ ਤੂੰ ਕੀ ਚਾਹੁੰਦਾ? ਉਹ ਕਹਿੰਦੇ ਮੈਂ ਤਾਂ ਬਸ ਇਹ ਚਾਹੁੰਦਾ ਕਿ ਸਾਰਾ ਹੀ ਸਮਾਂ ਜਿਹੜਾ ਹੈ ਹੋਰ ਕੋਈ ਮਨ ਦੇ ਉੱਤੇ ਫਿਕਰ ਨਾ ਹੋਵੇ, ਹੋਰ ਕੋਈ ਮਨ ਦੇ ਉੱਤੇ ਸੋਚ ਨਾ ਹੋਵੇ, ਇੱਕੋ ਹੀ ਕੰਮ ਹੋਵੇ, ਇੱਕੋ ਹੀ ਕੰਮ ਹੋਵੇ, ਇੱਕੋ ਹੀ ਲਿਵ ਹੋਵੇ, ਇੱਕੋ ਹੀ ਲਗਨ ਹੋਵੇ, ਗੁਰੂ ਦੀ ਸੇਵਾ। ਅਤੇ ਨਾਮ ਦੀ ਕਮਾਈ। ਪਰ ਆਹ ਹੁਣ ਮੈਂ ਕੀ ਕਰਾਂ? ਉਹ ਕਹਿੰਦੇ ਜੀ ਤੂੰ ਚਿੰਤਾ ਨਾ ਕਰ, ਇਹ ਸੰਸਾਰ ਹੈ, ਚੱਲਦਾ ਰਹੇਗਾ। ਅਗਰ ਤੇਰਾ ਇਹ ਸੰਕਲਪ ਹੈ ਤਾਂ ਤੂੰ ਆਪਣੇ ਸੰਕਲਪ ਨੂੰ ਦੇਖ, ਇਸ ਦੀ ਪਰਵਾਹ ਨਾ ਕਰ, ਫਿਕਰ ਨਾ ਕਰ। ਉਹ ਰਾਜ਼ਕ ਅਕਾਲ ਪੁਰਖ ਵਾਹਿਗੁਰੂ ਉਹ ਹਰੇਕ ਨੂੰ ਰੋਟੀ ਰੋਜ਼ੀ ਦੇਈ ਜਾਂਦਾ ਹੈ ਇਹਨਾਂ ਨੂੰ ਵੀ ਦੇਈ ਜਾਏਗਾ। ਜੋ ਇਹਨਾਂ ਦੀ ਪ੍ਰਲੱਭਤ ਹੈ ਉਹ ਇਹਨਾਂ ਨੇ ਅਵਸ਼ ਹਾਸਲ ਕਰ ਹੀ ਲੈਣਾ। ਤੋ ਆਖਦੇ ਹਨ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਜਿਨ੍ਹਾਂ ਦੇ ਫਿਰ ਸ਼ਿਸ਼ ਹੋਏ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਵਾਪਸ ਉਸ ਤੋਂ ਬਾਅਦ ਫਿਰ ਉਹ ਘਰ ਆਪਣੇ ਪਰਿਵਾਰ 'ਚ ਨਹੀਂ ਗਏ। ਸਾਰਾ ਜੀਵਨ ਮਿਲੇ ਹੀ ਨਹੀਂ, ਪਰ ਤਪੱਸਿਆ ਕਮਾਈ ਨਾਮ ਦੀ ਐਸੀ ਕੀਤੀ ਕਿ ਬ੍ਰਹਮ ਗਿਆਨੀ ਹੋਏ। ਭਾਵ ਕਿ ਕੋਈ ਕੋਈ ਇਤਨੀ ਜਾਗਰੂਕ, ਇਤਨੀ ਬਲਵਾਨ, ਇਤਨੀ ਸੱਤਿਆ ਵਾਲੀ ਆਤਮਾ ਹੈ ਜਿਹੜੀ ਇਸ ਗੱਲ ਨੂੰ ਸਮਝ ਸਕਦੀ ਹੈ ਔਰ ਜਿਸ ਦੇ ਵਿੱਚ ਫਿਰ ਇਤਨਾ ਸਾਹਸ ਹੈ ਕਿ ਇਸ ਜਾਲ ਨੂੰ ਤੋੜ ਕੇ ਬਾਹਰ ਨਿਕਲ ਸਕਦੀ ਹੈ। ਲੇਕਿਨ ਗੁਰੂ ਜੀ ਨੇ ਆ ਬਾਣੀ 'ਚ ਦਰਜ ਹੈ, ਲਿਖਿਆ ਇਹੀ ਹੈ, ਮਾਤ ਪਿਤਾ ਭਾਈ ਸੁਤ ਬੰਤਾ। ਇਹ ਪੰਜੇ ਦੇ ਪੰਜੇ, ਮਾਤਾ ਪਿਤਾ ਭਰਾ ਪੁੱਤਰ ਔਰ ਬੰਤਾ ਘਰਵਾਲੀ, ਇਹ ਕੀ ਹਨ? ਕਹਿੰਦੇ ਚੋਗਾ ਹਨ। ਔਰ ਇਹਨਾਂ ਨੂੰ ਇਹ ਚੁਗਦਾ ਹੈ, ਭਾਵ ਇਹਨਾਂ ਦੇ ਵਿੱਚ ਪਰਚ ਜਾਂਦਾ ਹੈ, ਇਹਨਾਂ ਦੇ ਵਿੱਚ ਰਚ ਮਿਚ ਜਾਂਦਾ ਹੈ। ਇਹ ਜਿਹੜੇ ਹਨ ਇਹਦੀ ਜ਼ਿੰਦਗੀ ਦਾ ਆਧਾਰ ਬਣ ਜਾਂਦੇ ਹਨ, ਇਹਦਾ ਸਾਰਾ ਜੀਵਨ ਜੋ ਹੈ ਉਹ ਇਹਨਾਂ ਲਈ ਹੁੰਦਾ ਹੈ, ਇਹਨਾਂ ਤੋਂ ਹੀ ਇਸਨੂੰ ਖੁਸ਼ੀ ਔਰ ਸੁੱਖ ਜੋ ਕਿ ਭਰਮ ਹੀ ਹੈ ਇਹ ਸਮਝਦਾ ਕਿ ਮਿਲਦਾ ਹੈ। ਅੱਗੇ ਚੱਲ ਕੇ ਗੁਰੂ ਜੀ ਕੀ ਲਿਖਦੇ ਹਨ, ਉਰਜ ਪਰਿਓ ਮਨ ਮੀਠ। ਕਹਿੰਦੇ ਇਹਨਾਂ ਦੇ ਵਿੱਚ ਉਲਝ ਗਿਆ ਕਿਉਂਕਿ ਮਨ ਨੂੰ ਬੜੇ ਮਿੱਠੇ ਲੱਗਦੇ ਹਨ, ਪਰ ਇਹ ਨਿਕਲੇ ਕੀ, ਅਸਲ 'ਚ ਕੀ ਹਨ? ਮੁਹਾਰਾ, ਜ਼ਹਿਰ ਹਨ। ਹੁਣ ਜਿਹੜਾ ਗੁਰੂ ਇਹਨਾਂ ਨੂੰ ਜ਼ਹਿਰ ਕਹਿੰਦਾ ਹੈ, ਮਾਤ ਪਿਤਾ ਭਾਈ ਸੁਤ ਬੰਤਾ ਨੂੰ ਜਿਹੜਾ ਗੁਰੂ ਜ਼ਹਿਰ ਕਹਿ ਰਿਹਾ ਹੈ, ਜ਼ਹਿਰ ਹੀ ਆਖਿਆ, ਉਰਜ ਪਰਿਓ ਮਨ ਮੀਠ ਮੁਹਾਰਾ, ਮਨ ਨੂੰ ਮਿੱਠੇ ਲੱਗੇ ਔਰ ਫਿਰ ਧਿਆਨ ਜੋ ਵਾਹਿਗੁਰੂ ਦੀ ਤਰਫ ਦੇਣਾ ਸੀ ਉਹ ਧਿਆਨ ਦੇ ਵਿੱਚ ਇਹ ਆ ਫਸੇ, ਫਿਰ ਇਹਨਾਂ ਦਾ ਧਿਆਨ ਜ਼ਿਆਦਾ ਰੱਖਣਾ ਪਿਆ, ਪਰਮਾਰਥ ਦੇ ਧਿਆਨ ਨਾਲੋਂ ਇਹਨਾਂ ਦਾ ਧਿਆਨ ਜ਼ਿਆਦਾ ਰੱਖਣਾ ਪਿਆ, ਸਾਰੀ ਉਮਰ ਫਿਰ ਇਹਨਾਂ ਦਾ ਹੀ ਧਿਆਨ ਰੱਖਿਆ ਗਿਆ। ਅਤੇ ਇਹ ਕੀ ਨਿਕਲੇ ਫਿਰ? ਕਹਿੰਦੇ ਜਿਸ ਧਿਆਨ ਨੂੰ ਰੱਬ ਦੀ ਤਰਫ ਲਿਜਾਣਾ ਸੀ ਉਹ ਧਿਆਨ ਨੂੰ ਇਹ ਲੈ ਗਏ, ਇਸ ਕਰਕੇ ਉਹਨਾਂ ਨੇ ਲਫ਼ਜ਼ ਮੁਹਾਰਾ ਲਿਖਤਾ, ਉਰਜ ਪਰਿਓ ਮਨ ਮੀਠ ਮੁਹਾਰਾ। ਅਗਰ ਕੋਈ ਸਾਨੂੰ ਆਖੇ ਕਿ ਆਹ ਪੰਜ ਜਿਹੜੇ ਰਿਸ਼ਤੇ ਹਨ, ਮਾਤਾ ਪਿਤਾ ਪੁੱਤਰ ਭਰਾ ਅਤੇ ਬੰਤਾ, ਇਹ ਜ਼ਹਿਰ ਹਨ, ਤਾਂ ਕਿਤਨਾ ਕੁ ਸੌਖਾ ਹੈ ਇਸ ਗੱਲ ਨੂੰ ਮੰਨਣਾ, ਦੁਨੀਆਂ ਤਾਂ ਮਗਰ ਪੈ ਜਾਏਗੀ। ਇਹ ਦਾਸ ਨਾਲ ਵਾਪਰੀ ਗੱਲ ਹੈ ਕੀਰਤਨਾਂ ਦੇ ਵਿੱਚ, ਕਿਉਂਕਿ ਬਾਣੀ ਜਦੋਂ ਸੁਣਾਈ ਜਾਏ ਬਿਲਕੁਲ ਬਾਣੀ ਨਿਰੋਲ ਗੁਰਬਾਣੀ, ਕੁਛ ਕੁਛ ਨਾ ਵਧਾਇਆ ਘਟਾਇਆ ਜਾਏ ਤਾਂ ਤੁਹਾਡੇ 'ਤੇ ਕੋਈ ਅਟੈਕ ਨਹੀਂ ਕਰ ਸਕਦਾ। ਅਟੈਕ ਕਰਨਾ ਤਾਂ ਇਹਨਾਂ 'ਤੇ ਕਰੋ ਬੈਠੇ ਹਨ ਜੋ ਕਹਿ ਰਹੇ ਹਨ, ਤੁਸੀਂ ਹੀ ਮੰਨਦੇ ਹੋ ਇਹਨਾਂ ਨੂੰ ਗੁਰੂ, ਔਰ ਅਸੀਂ ਤਾਂ ਸੁਣਾ ਰਹੇ ਹਾਂ ਕਿ ਆਪਣੇ ਗੁਰੂ ਜੀ 'ਚ ਆਹ ਲਿਖਿਆ ਹੈ। ਤੋ ਕਈ ਮਿਸਾਲਾਂ ਐਸੀਆਂ ਹੋਈਆਂ ਜਿੱਥੇ ਕਈਆਂ ਨੇ ਆਖਿਆ ਕਿ ਭਾਈ ਸਾਹਿਬ ਅਗਰ ਬਾਣੀ ਆਹ ਕੁਛ ਕਹਿੰਦੀ ਹੈ ਮੈਂ ਇਹਨੂੰ ਮੰਨਣ ਨੂੰ ਤਿਆਰ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਆਹ ਕੁਛ ਕਹਿੰਦੀ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਆਹ ਕੁਛ ਲਿਖਿਆ ਹੋਇਆ। ਹੁਣ ਅੱਜ ਦੀ ਦੁਨੀਆਂ ਦੇ ਵਿੱਚ ਇਹ ਬਾਣੀ ਕਹਿੰਦੀ ਹੈ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ। ਆਹ ਤਾਲੀਮ ਕਿ ਵੀ ਰੁੱਖੀ ਸੁੱਖੀ ਖਾਓ, ਨਾ ਕੋਕ ਪੀਓ, ਨਾ ਸਪਰਾਈਟ ਪੀਓ, ਨਾ ਲਿਮਕਾ ਪੀਓ, ਨਾ ਕੋਈ ਹੋਰ ਜੂਸ ਪੀਓ, ਨਾ ਪੈਪਸੀ ਪੀਓ, ਕਿਉਂਕਿ ਉਹਨਾਂ ਨਾਲ ਵੀ ਬਿਮਾਰੀਆਂ ਲੱਗਦੀਆਂ ਹਨ। ਉਹਨਾਂ 'ਚ ਕੈਲਰੀਜ਼ ਬਹੁਤ ਜ਼ਿਆਦਾ ਹੈ, ਫਿਰ ਉਹਨਾਂ 'ਚ ਕੈਫੀਨ ਵੀ ਹੈ, ਪ੍ਰਿਜ਼ਰਵੇਟਿਵਜ਼ ਵੀ ਹੁੰਦੇ ਹਨ ਉਹਨਾਂ ਦੇ ਵਿੱਚ, ਅਤੇ ਸਿਰਫ ਪਾਣੀ ਹੀ ਹੈ ਜੋ ਨੁਕਸਾਨ ਨਹੀਂ ਪਹੁੰਚਾ ਸਕਦਾ। ਜਿੰਨਾ ਵੱਧ ਤੋਂ ਵੱਧ ਪੀਤਾ ਜਾਏ ਉਨਾ ਚੰਗਾ। ਅਤੇ ਰੁੱਖੀ ਸੁੱਖੀ ਭਾਵ ਸਾਦੀ ਖਾ ਕੇ ਠੰਡਾ ਪਾਣੀ ਪੀ। ਦੇਖ ਪਰਾਈ ਚੋਪੜੀ ਨਾ ਦਰਸਾਈ ਜੀ। ਅਗਰ ਆ ਦੁਨੀਆਂ ਨੂੰ ਕਹੋ ਵੀ ਇਸ ਸਿੱਖਿਆ 'ਤੇ ਚੱਲੋ, ਕਿੰਨੇ ਖਨ ਜਿਨ੍ਹਾਂ ਨੂੰ ਇਹ ਗੱਲ ਚੰਗੀ ਲੱਗੇਗੀ। ਬੇਅੰਤ ਐਸੀਆਂ ਪੰਕਤੀਆਂ ਹਨ ਜਿਨ੍ਹਾਂ ਨੂੰ ਜਦੋਂ ਸੁਣਦੇ ਹਾਂ ਤਾਂ ਫਿਰ ਪਤਾ ਲੱਗਦਾ ਗੁਰੂ ਜੀ ਨੇ ਕਿਉਂ ਆਖਿਆ ਹੈ ਕਿ ਗੁਰ ਕੀ ਸਿੱਖ ਕੋ ਵਿਰਲਾ ਲੇ। ਇਸ ਪਾਠ 'ਤੇ ਕੋਈ ਬਹੁਤ ਵਿਰਲਾ ਹੀ ਹੈ ਜੋ ਚੱਲ ਸਕੇਗਾ। ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਕੁਛ ਤੁਕਾਂ ਦੀ ਵਿਚਾਰ ਹੋ ਚੁੱਕੀ ਹੈ, ਇਸ ਤੁਕ ਦੀ ਵਿਚਾਰ ਨਹੀਂ ਹੋਈ ਸੀ। ਲਿਖਨਾਮ ਭਾਵ ਨਾਮ ਦੀ ਵਿੱਦਿਆ ਸਿੱਖ, ਨਾਮ ਦੀ ਤਾਲੀਮ ਸਿੱਖ, ਨਾਮ ਦੀ ਪੜ੍ਹਾਈ ਪੜ੍ਹ, ਨਾਮ ਦੀਆਂ ਜੁਗਤੀਆਂ, ਨਾਮ ਦੇ ਭੇਦ, ਨਾਮ ਜਪਣ ਦੇ ਤਰੀਕੇ, ਨਾਮ ਜਪਣ ਦਾ ਸਾਰਾ ਡਿਸਿਪਲਨ। ਕਹਿੰਦੇ ਪਾਂਧਾ ਜੀ ਕੋਈ ਨਾਮ ਦੀ ਪੜ੍ਹਾਈ ਵੀ ਪੜ੍ਹਾਓ। ਸਾਲਾ ਹੈ ਲਿਖ ਤੇ ਤੁਸੀਂ ਆਹ ਜਿਹੜੀ ਭਾਸ਼ਾ ਸਿਖਾਲਦੇ ਹੋ ਇਸ ਭਾਸ਼ਾ ਦੇ ਨਾਲ ਪਰਮਾਤਮਾ ਦੀ ਨਾ ਪਰਮਾਤਮਾ ਦਿਸਦਾ ਹੈ, ਨਾ ਉਸਦੀ ਕੁਦਰਤ ਦਿਸਦੀ ਹੈ, ਅਤੇ ਨਾ ਜਿਹੜੀ ਚੀਜ਼ ਦਿਸਦੀ ਹੀ ਨਹੀਂ ਉਹਦੀ ਸਿਫਤ ਬੰਦਾ ਕਿਵੇਂ ਕਰ ਸਕਦਾ। ਸਿਫਤ ਤਾਂ ਕੋਈ ਸਿਫਤ ਯੋਗ ਚੀਜ਼ ਨਜ਼ਰ ਆਏ, ਕੋਈ ਵਡਿਆਉਣ ਯੋਗ ਚੀਜ਼ ਨਜ਼ਰ ਆਏ, ਕੋਈ ਐਪਰੀਸ਼ੀਏਟ ਕਰਨ ਵਾਲੀ ਕੋਈ ਗੱਲ ਨਜ਼ਰ ਆਏ ਤਾਂ ਹੀ ਬੰਦਾ ਕਰੂਗਾ ਨਾ, ਐਵੇਂ ਥੋੜ੍ਹਾ ਕਰੂਗਾ। ਸਲਾਹ ਹੈ ਕਹਿੰਦੇ ਇਤਨੀ ਵਾਹਿਗੁਰੂ ਦੀ ਰਚਨਾ, ਇਤਨਾ ਕੁਛ ਹੈ ਜੋ ਵਿਸਮਾਦ ਹੀ ਵਿਸਮਾਦ ਹੈ, ਲੇਕਿਨ ਇਸ ਅੰਨੇ ਨੂੰ, ਇਸ ਬੋਲੇ ਨੂੰ ਔਰ ਇਸ ਸੈਂਸਲੈਸ ਨੂੰ, ਅੰਨਾ ਵੀ ਹੈ, ਬੋਲਾ ਵੀ ਹੈ ਔਰ ਬੇਸੁਰਤ ਵੀ ਹੈ, ਇਹ ਸਾਰੇ ਸ਼ਬਦ ਬਾਣੀ 'ਚ ਕਹੇ ਗਏ ਹਨ। ਅੰਨਾ ਵੀ ਹੈ, ਬੋਲਾ ਵੀ ਹੈ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਇਹ ਅੰਨੇ ਬੋਲੇ ਹਨ, ਸੇ ਕਿਤ ਆਏ ਸੰਸਾਰ। ਅੱਖਾਂ ਵੀ ਸੁੱਤੀਆਂ ਪਈਆਂ ਹਨ, ਨੈਨੋ ਨੀਂਦ ਪ੍ਰਦ੍ਰਿਸ਼ਟ ਵਿਕਾਰ, ਅੱਖਾਂ ਵੀ ਸੁੱਤੀਆਂ ਪਈਆਂ ਹਨ। ਜੇ ਅੱਖਾਂ ਹੀ ਸੁੱਤੀਆਂ ਪਈਆਂ ਹੋਣ ਤਾਂ ਇਹਨਾਂ ਨੂੰ ਦਿਸੇਗਾ ਕੀ? ਜੇ ਸੁੱਤੀਆਂ ਪਈਆਂ ਅੱਖਾਂ ਦੇਖ ਹੀ ਨਹੀਂ ਸਕਦੀਆਂ ਤਾਂ ਉਹ ਤਾਰੀਫ ਕਿਹੜੀ ਚੀਜ਼ ਦੀ ਕਰਨਗੇ? ਕੰਨ ਬੋਲੇ ਹਨ, ਉਹਨਾਂ ਨੂੰ ਸੁਣਦਾ ਕੁਛ ਨਹੀਂ। ਬਹੁਤ ਖੂਬਸੂਰਤ ਸੰਗੀਤ ਚੱਲ ਰਿਹਾ ਹੋਵੇ ਲੇਕਿਨ ਕੰਨ ਨਾ ਸੁਣਦੇ ਹੋਣ ਤਾਂ ਉਹਦੀ ਕੀ ਪ੍ਰਸ਼ੰਸਾ ਕਰ ਸਕਦੇ ਹਨ? ਸਾਰਾ ਹੀ ਸੁੱਤਾ ਪਿਆ। ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਕਹਿੰਦੇ ਸਾਰੇ ਦੇ ਸਾਰੇ ਗ੍ਰਹਿ 'ਚ, ਘਰ ਦੇ ਵਿੱਚ ਕੋਈ ਜਾਗਦਾ ਹੈ ਹੀ ਨਹੀਂ, ਬੇਹੋਸ਼, ਸਭ ਸੁੱਤੇ ਪਏ ਹਨ। ਹਾਂ, ਅਗਰ ਕੋਈ ਜਾਗਦਾ ਹੋਵੇ ਤਾਂ ਉਹ ਸਾਬਤ ਵਸਤੂ ਉਹ ਆਪਣੀ ਲੈ। ਤਾਂ ਗੁਰੂ ਬਾਬਾ ਜੀ ਕਹਿੰਦੇ ਹਨ, ਪਾਂਧਾ ਜੀ, ਨਾਮ ਦੀ ਪੜ੍ਹਾਈ, ਨਾਮ ਦੀ ਵਿੱਦਿਆ, ਨਾਮ ਦੀ ਤਾਲੀਮ ਤਾਂ ਤੁਸੀਂ ਸਿਖਾਲਦੇ ਹੀ ਨਹੀਂ, ਪੜ੍ਹਾਉਂਦੇ ਹੀ ਨਹੀਂ। ਔਰ ਸਿਫਤ ਸਾਲਾ, ਸਿਫਤ ਸਲਾਹ ਕਰਨ ਦੇ ਵਾਸਤੇ ਬਰੀਕ ਅਕਲ ਚਾਹੀਦੀ ਹੈ। ਜਿਤਨੀ ਵੀ ਸ਼ਾਇਰੀ ਹੈ, ਲਿਖਣ ਵਾਲੇ ਔਰ ਉਹਦੇ ਕਦਰਦਾਨ ਉਸਦੀ ਦਾਤ ਦੇਣ ਵਾਲੇ, ਦੋਨੇ ਹੀ ਬਰੀਕ ਅਕਲ ਦੇ ਮਾਲਕ ਹੁੰਦੇ ਹਨ। ਕਿਉਂਕਿ ਸ਼ਾਇਰ ਆਪਣੇ ਖਿਆਲ ਦੇ ਵਿੱਚ ਜੋ ਤਸੱਵਰ ਕਰਦਾ ਹੈ, ਫਿਰ ਜਿਸ ਨੂੰ ਉਹ ਜਿਸ ਢੰਗ ਦੇ ਨਾਲ ਦੋ ਲਾਈਨਾਂ ਦੇ ਇੱਕ ਸ਼ੇਰ ਦੇ ਵਿੱਚ ਬਿਆਨ ਕਰ ਦਿੰਦਾ ਹੈ। ਇੱਕ ਫਕੀਰ ਨੇ, ਹਾਲਾਂਕਿ ਮੈਂ ਕਦੇ ਸੁਣਾਇਆ ਨਹੀਂ, ਲੇਕਿਨ ਧਿਆਨ 'ਚ ਆ ਗਿਆ ਕਿ ਕਿਤਨੀ ਬਰੀਕ ਅਕਲ, ਬਰੀਕ ਮਤ, ਕਿਤਨੀ ਫਾਈਨ ਥਿੰਕਿੰਗ ਹੈ। ਕਿਸੇ ਫਕੀਰ ਨੇ ਆਪਣੇ ਉੱਤੇ ਤਰਕ ਕਰਨ ਵਾਲੇ ਲੋਕਾਂ ਨੂੰ, ਕਿਉਂਕਿ ਫਕੀਰਾਂ ਦੀ ਬਾਹਰਲੀ ਰਹਿਣੀ ਬਹਿਣੀ ਨੂੰ ਦੇਖ ਕੇ ਬਹੁਤ ਲੋਕਾਂ ਨੂੰ ਭਰਮ ਪੈ ਜਾਂਦੀ, ਦਰਵੇਸ਼ਾਂ ਦੀ ਬਾਹਰਲੀ ਰਹਿਣੀ ਬਹਿਣੀ ਦੇਖ ਕੇ ਅਤਿਅੰਤ ਲੋਕ ਗਲਤ ਸੋਚਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹਨਾਂ ਵਿੱਚ ਨੁਕਸ ਨਿਕਾਲਦੇ ਹਨ, ਉਣਤਾਈਆਂ ਦੇਖਦੇ ਹਨ। ਤੋ ਕਿਸੇ ਦਰਵੇਸ਼ ਫਕੀਰ ਨੇ ਇਸ ਚੀਜ਼ ਨੂੰ ਦੇਖ ਕੇ ਉਸਨੇ ਇੱਕ ਸ਼ੇਰ ਉਚਾਰਿਆ, ਤਰਦਾ ਮਨੀ ਪੈ ਹਮਾਰੀ ਨਾ ਜਾਈਓ ਐ ਸ਼ੇਖ, ਫਾਰਸੀ ਦੇ ਵਿੱਚ ਤਰਦਾ ਮਨੀ ਆਖਦੇ ਹਨ ਮੇਰੀਆਂ ਕਮੀਆਂ, ਮੇਰੇ ਪੈੜ, ਮੇਰੇ ਨੁਕਸ, ਕਹਿੰਦੇ ਇਹਨਾਂ ਦੀ ਤਰਫ ਨਾ ਜਾਇਓ। ਤਰਦਾ ਮਨੀ ਪੈ ਹਮਾਰੀ ਨਾ ਜਾਈਓ ਐ ਸ਼ੇਖ, ਦਾਮਨ ਨਿਚੋੜ ਦੇਂ ਤੋ ਫਰਿਸ਼ਤੇ ਵਜੂ ਕਰੇ। ਕਹਿੰਦੇ ਅਗਰ ਮੈਂ ਆਪਣੇ ਪਸੀਨੇ ਨਾਲ ਭਰਿਆ ਹੋਇਆ ਦਾਮਨ ਨਿਚੋੜ ਦਿਆਂ ਨਾ, ਤਾਂ ਫਰਿਸ਼ਤੇ ਉਸਦੇ ਨਾਲ ਇਸ਼ਨਾਨ ਕਰਨਾ ਚਾਹੁੰਦੇ ਹਨ, ਇਤਨਾ ਪਵਿੱਤਰ। ਫਰਿਸ਼ਤਿਆਂ ਦੇ ਲਈ ਉਹ ਆਬੇ ਹਯਾਤ ਹੈ। ਮੇਰੇ ਤੇ ਪਸੀਨੇ ਨਾਲ ਭਰੇ ਹੋਏ ਦਾਮਨ ਨੂੰ ਅਗਰ ਮੈਂ ਨਿਚੋੜ ਦਿਆਂ ਤਾਂ ਫਰਿਸ਼ਤੇ ਇਸ਼ਨਾਨ ਕਰਨਾ ਚਾਹੁੰਦੇ ਹਨ ਉਸਦੇ ਨਾਲ। ਤੁਸੀਂ ਕੀ ਗੱਲਾਂ ਕਰ ਰਹੇ ਹੋ? ਮੇਰੇ ਐਬਾਂ ਵੱਲ, ਮੇਰੇ ਗੁਨਾਹਾਂ ਵੱਲ, ਮੇਰੀਆਂ ਕਮੀਆਂ ਵੱਲ ਨਾ ਜਾਓ। ਤਰਦਾ ਮਨੀ ਪੈ ਹਮਾਰੀ ਨਾ ਜਾਈਓ ਐ ਸ਼ੇਖ, ਦਾਮਨ ਨਿਚੋੜ ਦੇਂ ਤਾਂ ਫਰਿਸ਼ਤੇ ਵਜੂ ਕਰੇ। ਸੋ ਇਹ ਸ਼ੇਰ ਤਾਂ ਸੁਣਾਇਆ, ਹੋ ਸਕਦਾ ਮੈਂ ਪਿਛਲੇ 20-25 ਸਾਲਾਂ 'ਚ ਪਹਿਲੀ ਵਾਰੀ ਸੁਣਾਇਆ ਹੋਵੇ, ਕਿਉਂਕਿ ਆਦਤ ਨਹੀਂ ਹੈ। ਲੇਕਿਨ ਉਸ ਪੁਆਇੰਟ ਨੂੰ ਕਲੀਅਰ ਕਰਨ ਲਈ ਥੋੜ੍ਹਾ ਜਿਹਾ, ਕਿ ਇਹ ਜਿਤਨੀ ਵੀ ਸ਼ਾਇਰੀ ਹੈ, ਸ਼ੇਰ ਉਚਾਰਨ ਵਾਲੇ, ਸ਼ੇਰ ਕਹਿਣ ਵਾਲੇ ਔਰ ਉਸਨੂੰ ਸਮਝਣ ਵਾਲੇ, ਦੋਨੇ ਹੀ ਬਰੀਕ ਅਕਲ ਦੇ ਮਾਲਕ ਹੁੰਦੇ ਹਨ, ਬਰੀਕ ਸੁਰਤੀ ਦੇ ਮਾਲਕ ਹੁੰਦੇ ਹਨ, ਬਹੁਤ ਬਹੁਤ ਹੀ ਨਫੀਸ ਜ਼ਿਹਨ ਦੇ ਮਾਲਕ ਹੁੰਦੇ ਹਨ। ਮੋਟੀ ਬੁੱਧੀ ਤਾਰੀਫ ਕਰ ਹੀ ਨਹੀਂ ਸਕਦੀ। ਮੋਟੀ ਬੁੱਧੀ ਨੂੰ ਸਮਝੇ ਕੁਛ ਨਹੀਂ ਪੈਂਦਾ, ਉਹ ਐਪਰੀਸ਼ੀਏਟ ਕੀ ਕਰੇਗੀ। ਸੋ ਗੁਰੂ ਜੀ ਕਹਿੰਦੇ ਹਨ, ਇਹ ਪਾਂਧਾ ਜੀ ਕੋਈ ਐਸੀ ਤਾਲੀਮ ਵੀ ਇਹਨਾਂ ਨੂੰ ਪੜਾਓ ਜਿਨ੍ਹਾਂ ਨਾਲ ਇਹਨਾਂ ਦੀ ਜਿਹੜੀ ਸੁਰਤੀ ਹੈ ਉਹ ਬਾਰੀਕ ਹੋਵੇ, ਤਾਂ ਕਿ ਬਹੁਤ ਕੁਛ ਸਲਾਉਣ ਦੇ ਯੋਗ ਹੈ, ਬਹੁਤ ਕੁਛ ਪ੍ਰਸ਼ੰਸਾ ਦੇ ਯੋਗ ਹੈ, ਔਰ ਕਿਤੇ ਇਨਸਾਨ ਉਸ ਸਲਾਉਣ ਯੋਗ ਸੰਸਾਰ ਦੇ ਵਿੱਚ ਅਗਰ ਕਿਤੇ ਦਾਖਲ ਹੋ ਜਾਏ ਫਿਰ ਉਹ ਉਸਦੀ ਧੁਨ ਉਸਦੀ ਮਸਤੀ ਹੀ ਉਸਦਾ ਸਭ ਕੁਛ ਹੋਇਆ ਕਰਦਾ ਹੈ, ਉਸਦਾ ਪਰਚਾ ਉਹੀ ਹੋਇਆ ਕਰਦਾ ਹੈ। ਕਹਿੰਦੇ ਪਾਂਧਾ ਜੀ ਕੋਈ ਐਸੀ ਵੀ ਪੜ੍ਹਾਈ ਪੜ੍ਹਾਓ ਤਾਂ ਕਿ ਇਨਸਾਨ ਦੀ ਬੁੱਧੀ ਇਸਦੀ ਸੁਰਤੀ ਇਸਦਾ ਜ਼ਿਹਨ ਜੋ ਬਾਰੀਕ ਹੋਵੇ ਤਾਂ ਕਿ ਇਹ ਉਸ ਪ੍ਰਭਤਗਾਰ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਰ ਸਕੇ ਔਰ ਫਿਰ ਉਸਦੀ ਸਿਫਤ ਸਲਾਹ ਕਰ ਸਕੇ। ਐਸੀ ਪੜ੍ਹਾਈ ਕਰਾਓ, ਲਿਖਨਾਨ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਕਹਿੰਦੇ ਇਹ ਵੀ ਕੋਈ ਪੜ੍ਹਾਈ ਲਿਖਾਈ ਲੇਖਾ ਪੜ੍ਹਾਓ ਕਿ ਇਸ ਦਾ ਜੀਵਨ ਜੋ ਹੈ ਉਹ ਅੰਤ ਵਾਲੀਆਂ ਚੀਜ਼ਾਂ ਦੇ ਨਾਲ ਹੀ ਜੁੜਿਆ ਨਾ ਰਹੇ, ਇੱਕ ਬੇਅੰਤ ਹੈ ਉਹ ਅਟਲ ਹੈ ਉਹ ਅਮਰ ਹੈ, ਇਹ ਉਸ ਬੇਅੰਤ ਦਾ ਵੀ ਮਿੱਤਰ ਬਣੇ, ਇਹ ਉਸ ਬੇਅੰਤ ਦਾ ਵੀ ਸਾਥੀ ਬਣੇ, ਇਹ ਉਸ ਬੇਅੰਤ ਦੇ ਨਾਲ ਵੀ ਰਿਸ਼ਤਾ ਗੰਢੇ। ਐਸੀ ਪੜ੍ਹਾਈ ਪੜ੍ਹਾਓ। ਪਿਆਰ ਨਾਲ ਸੁਣੋ ਪੰਕਤੀ, ਕੀਰਤਨ ਸਮਾਪਤ।
ਬਾਬਾ ਲੇਖਾ ਲਿਖ ਜਾਣ, ਬਾਬਾ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗਿਆ, ਜਿੱਥੇ ਲੇਖਾ ਮੰਗਿਆ, ਜਿੱਥੇ ਹੋਏ ਸੱਚਾ ਨਿਸ਼ਾਨ, ਬਾਬਾ ਲੇਖਾ ਲਿਖ ਜਾਣ, ਬਾਬਾ ਲੇਖਾ ਲਿਖ ਜਾਣ।